You're with SBS Radio.
ਪਿਆਰੇ ਦੋਸਤੋ, ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਮੈਲਬਨ ਤੋਂ ਸੁਰਜੀਤ ਸਿੰਘ ਪਾਂਗਲੀ ਹੁਣਾਂ ਨੇ ਸਾਂਝ ਬਣਾਈ ਆ। ਸਿਹਤ ਅਤੇ ਤੰਦਰੁਸਤੀ ਨੂੰ ਲੈ ਕੇ ਉਹ ਬੜੇ ਸੰਜੀਦਾ ਨੇ। ਬਾਡੀ ਬਿਲਡਿੰਗ ਦੇ ਖੇਤਰ 'ਚ ਉਹਨਾਂ ਦਾ ਇੱਕ ਵੱਖਰਾ ਮੁਕਾਮ ਸੀ ਜਦੋਂ ਜਵਾਨੀ ਵਾਲਾ ਜ਼ੋਰ ਸੀ ਵੇ ਜ਼ਾਲਮਾਂ, ਪਰ ਹਟਦੇ ਉਹ ਹਜੇ ਵੀ ਨਹੀਂ। ਮੋਢਿਆਂ ਨੂੰ, ਡੌਲਿਆਂ ਨੂੰ ਤੇਲ ਮਲ ਕੇ ਫੇਸਬੁੱਕ 'ਤੇ ਫੋਟੋਆਂ ਹਜੇ ਵੀ ਪਾਈ ਜਾਂਦੇ ਆ, ਅਤੇ ਅਸੀਂ ਗਰਾਜ ਪਕੌੜੇ ਤਲ ਨੂੰ ਰੱਖਿਆ ਹੋਇਆ ਅਤੇ ਉਹ ਉੱਥੇ ਡੰਬਲ ਮਾਰਦੇ ਆ। ਹਾਂਜੀ ਪਾਂਗਲੀ ਸਾਹਿਬ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਅਤੇ SBS ਰੇਡੀਓ ਸੁਣ ਵਿੱਚ ਸਾਰੇ ਸਰੋਤਿਆਂ ਨੂੰ ਸੁਰਜੀਤ ਸਿੰਘ ਪਾਂਗਲੀ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ। ਦੱਸੋ, ਆਸਟ੍ਰੇਲੀਆ ਕਦ ਆਉਣਾ ਹੋਇਆ, ਕਿਹੜੇ ਸਨ 'ਚ ਦਾਖਲਾ ਪਾਇਆ ਇੱਥੇ?
ਮੈਂ ਜੀ 1979 ਵਿੱਚ ਆਸਟ੍ਰੇਲੀਆ ਵਿੱਚ ਆਈ ਸੀ। ਸਾਡੇ ਡੈਡੀ ਪਹਿਲਾਂ 1974 ਵਿੱਚ ਆਏ ਸੀ, ਫਿਰ ਉਹਨੇ ਸਾਨੂੰ ਸਪੋਂਸਰ ਕੀਤਾ ਜਦੋਂ ਅਮਨੈਸਟੀ ਹੋਈ, ਤਾਂ ਅਸੀਂ 1979 ਵਿੱਚ ਆਏ ਸੀਗੇ। ਤਾਂ ਮੇਰਾ 68 ਦਾ ਜਨਮ ਆ, ਥੋੜ੍ਹੀ ਉਮਰ ਸੀ ਜਦੋਂ ਆਸਟ੍ਰੇਲੀਆ ਪਹੁੰਚੇ। ਹਾਂਜੀ,
ਪਰ ਤੁਹਾਡੀਆਂ ਫੋਟੋਆਂ ਦੇਖ ਕੇ ਉਮਰ ਦਾ ਅੰਦਾਜ਼ਾ ਨਹੀਂ ਹੁੰਦਾ, ਅਤੇ ਵੱਡੀ ਗੱਲ ਆਪਣੀ ਸਿਹਤ ਨੂੰ ਤੁਸੀਂ ਜਿਹੜਾ ਸਮਾਂ ਦਿੰਦੇ ਹੋ, ਤੰਦਰੁਸਤ ਰਹਿਣ ਲਈ ਜੋ ਵਰਜਿਸ਼ ਕਰਦੇ ਹੋ, ਇਹੀ ਇੱਕ ਕਾਰਨ ਸੀ ਕਿ ਮੈਂ ਤੁਹਾਡੇ ਨਾਲ ਇੰਟਰਵਿਊ ਕਰਨੀ ਚਾਹੁੰਦਾ ਸੀ, ਕਿਉਂਕਿ ਤੁਹਾਡੀਆਂ ਗੱਲਾਂ ਬਾਤਾਂ 'ਚੋਂ ਹੋ ਸਕਦਾ ਕਿਸੇ ਲਈ ਪ੍ਰੇਰਣਾ ਲੁਕੀ ਹੋਵੇ, ਕਿਉਂਕਿ ਜਦੋਂ 40 ਟੱਪਦੇ ਆ ਨਾ ਪੰਜਾਬੀ ਬੰਦੇ, ਕਈ ਅਵੇਸਲੇ ਹੋ ਜਾਂਦੇ ਆ, ਸੁਸਤ ਹੋ ਜਾਂਦੇ ਆ, ਅਤੇ ਤੁਸੀਂ ਦੱਸੋਗੇ ਇਸ ਤੰਦਰੁਸਤੀ ਨਾਲ, ਸਿਹਤਯਾਬੀ ਨਾਲ ਜਿਹੜਾ ਤੁਹਾਡਾ ਵਰਜਿਸ਼ ਨਾਲ ਸੰਬੰਧ ਆ, ਇਹ ਪਿਆਰ ਮੁਹੱਬਤ ਕਦ ਤੋਂ ਆ?
ਮੈਂ ਜੀ ਜਦੋਂ ਥੋੜ੍ਹੀ ਉਮਰ 'ਚ, ਮੇਰਾ ਵੇਟ ਬਹੁਤ ਘੱਟ ਸੀ, ਤਾਂ ਮੇਰੇ ਡੈਡੀ ਪਹਿਲਾਂ ਵੇਟ ਲਿਫਟਿੰਗ ਕਰਦੇ ਸੀ, ਮੈਨੂੰ ਕਹੀ ਜਾਣਾ ਤੂੰ ਕੁਛ ਕਰਦਾ ਨਹੀਂ, ਪਤਲਾ ਬਹੁਤ ਆ ਨਾ, ਤਾਂ ਆਪ ਇਹ ਸ਼ੌਂਕ ਪੈ ਗਿਆ। ਮੈਂ ਕਿਹਾ ਫਿਰ ਮੈਨੂੰ ਬੈਂਚ ਲੈ ਦਿਉ, ਉਹਨੇ ਮੈਨੂੰ ਲੱਕੜ ਦਾ ਬੈਂਚ ਬਣਾ ਦਿੱਤਾ। ਮੈਂ ਗਰਾਜ ਦੇ ਵਿੱਚ ਟ੍ਰੇਨਿੰਗ ਸ਼ੁਰੂ ਕੀਤੀ, ਬਸ ਕੁਦਰਤੀ ਲਗਨ ਇੱਦਾਂ ਦੀ ਲੱਗ ਗਈ ਕਿ ਰਹਿ ਨਹੀਂ ਹੁੰਦਾ, ਉਹ ਤੋਂ ਇੱਦਾਂ ਐਡਿਕਸ਼ਨ ਹੋ ਗਿਆ ਹੈ ਨਾ। ਤਾਂ ਮੈਨੂੰ ਕਹਿੰਦੇ ਸਾਲ ਕੁ ਲਾ ਲਾ, ਫਿਰ ਤੈਨੂੰ ਸਮਾਨ ਫੇਰ ਲੈ ਕੇ ਦੇਣਾ ਜੇ ਤੂੰ ਜਿੰਮ ਕਰੀ ਗਿਆ। ਫਿਰ ਮੈਂ ਡਟ ਕੇ ਸਾਲ ਲਾਇਆ, ਤਾਂ ਫਿਰ ਉਹਨੇ ਮੈਨੂੰ ਇੱਕੋ ਮਸ਼ੀਨ ਲੈ ਕੇ ਦਿੱਤੀ ਗਰਾਜ ਵਿੱਚ ਰੱਖਣ ਲਈ, ਬਸ ਉਦੋਂ ਬਾਅਦ ਨਹੀਂ ਮੁੜ ਕੇ ਪਿੱਛੇ ਦੇਖਿਆ। ਹਾਂਜੀ, ਕਿਸੇ ਨੇ ਇਨਕਰੇਜ ਵੀ ਨਹੀਂ ਕੀਤਾ, ਆਪ ਹੀ ਸ਼ੁਰੂ ਹੋ ਗਿਆ, ਅੰਦਰੋਂ ਸਾਰਾ ਕੁਝ ਪੈਦਾ ਹੋਇਆ ਜੀ।
ਇਹ ਫਿਰ ਹੁਣ ਵੀ ਜਾਰੀ ਆ?
ਹਾਂਜੀ ਹਾਂਜੀ, ਮੈਂ ਨਾ ਕਦੇ ਜਿੰਮ ਨਹੀਂ ਗਿਆ। ਮੈਂ ਜਦੋਂ 16 ਸਾਲ ਦਾ ਟ੍ਰੇਨਿੰਗ ਕਰਨ ਲੱਗ ਪਿਆ ਸੀ, ਤਾਂ ਹੁਣ 52 ਸਾਲ ਦੀ ਉਮਰ ਤੱਕ ਮੈਂ ਅਜੇ ਤੱਕ ਜਿੰਮ ਨਹੀਂ ਗਿਆ। ਸਿਰਫ 2 ਮਹੀਨੇ ਲਈ ਜਿੰਮ ਜੁਆਇਨ ਕੀਤਾ ਸੀ, ਸਿਰਫ ਐਕਸਰਸਾਈਜ਼ ਸਿੱਖਣ ਲਈ, ਕਿਉਂਕਿ ਬਾਹਲੀ ਨੌਲੇਜ ਨਹੀਂ ਸੀ ਬੋਡੀ ਬਿਲਡਿੰਗ ਦੀ, ਤਾਂ ਘਰੇ ਹੀ ਕੀਤੀ ਐਕਸਰਸਾਈਜ਼ ਸਾਰੀ ਜ਼ਿੰਦਗੀ। ਹਾਂਜੀ,
ਤੇ ਫੇਸਬੁੱਕ ਤੇ ਫੋਟੋਆਂ ਦੇਖ ਕੇ ਤਾਂ ਐਂ ਲੱਗਦਾ ਵੀ ਹਨਾ ਤੁਹਾਡਾ ਬਾਡੀ ਬਿਲਡਿੰਗ 'ਚ ਕਾਫੀ ਨਾ ਹੋਣਾ। ਕਿਹੜੇ ਸਨ 'ਚ ਇੱਥੇ ਫਿਰ ਬਾਡੀ ਬਿਲਡਿੰਗ ਮੁਕਾਬਲਾ ਜਿੱਤਿਆ ਤੁਸੀਂ?
ਮੈਂ ਕੰਪੀਟੀਸ਼ਨ ਲੜੇ ਆ 1990 ਤੋਂ ਲੈ ਕੇ 2001 ਤੱਕ। ਮੈਂ 11 ਕੰਪੀਟੀਸ਼ਨ ਲੜੇ ਆ। ਮੈਂ ਸਾਰੇ ਕੰਪੀਟੀਸ਼ਨ ਨੈਚੁਰਲ ਬਾਡੀ ਬਿਲਡਿੰਗ 'ਚ ਲੜੇ ਆ। ਜਿੱਦਾਂ ਉਦੋਂ ਜਿਹੜੇ ਜ਼ਮਾਨੇ 'ਚ ਮੈਂ ਬਾਡੀ ਬਿਲਡਿੰਗ ਕੀਤੀ ਆ, ਕੋਈ ਸਪਲੀਮੈਂਟ ਵੀ ਨਹੀਂ ਸੀ ਮਿਲਦਾ ਅਵੇਲੇਬਲ, ਸਿਰਫ ਖੁਰਾਕ ਦਿਖਾ ਕੇ ਬਾਡੀ ਬਣਾਈ। ਹਾਂਜੀ, ਤਾਂ ਘਰੇ ਟ੍ਰੇਨਿੰਗ ਮਾਰਨੀ ਆ, ਨੌਲੇਜ ਵਾਲੀ ਹੈਗੀ ਸੀ, ਤਾਂ ਬਸ ਇੱਦਾਂ ਬਾਡੀ ਸੈੱਟ ਕਰ ਲਈ ਜੀ।
ਤੇ ਹੁਣ ਵੀ ਮੇਰਾ ਖਿਆਲ ਬਾਡੀ ਕਾਫੀ ਟੋਨਡ ਆ ਤੁਹਾਡੀ, ਢਿੱਡ ਤੇ ਚੂੰਡੀ ਤਾਂ ਹੁਣ ਵੀ ਨਹੀਂ ਨਿਆਣੇ ਵੱਢ ਸਕਦੇ ਮੈਨੂੰ ਲੱਗਦਾ।
ਹਾਂਜੀ, ਓਦਾਂ ਜੀ ਮੇਰਾ ਬਾਡੀ ਵੇਟ ਹੁੰਦਾ 81, ਜਿਹੜੀ ਤੁਸੀਂ ਫੋਟੋ ਦੇਖੀ ਹੈ ਨਾ, ਉਹਦੇ ਉੱਤੇ ਮੇਰਾ 71 ਵੇਟ ਕਿਲੋ ਸੀ, 8 ਕਿਲੋ ਘਟਾਇਆ ਸੀ ਮੈਂ। ਹਾਂਜੀ, ਜਦੋਂ ਤੁਸੀਂ ਹੈ ਨਾ 8 ਕਿਲੋ ਲੂਜ਼ ਕਰ ਦਿੰਦੇ ਆ, ਕਿਉਂਕਿ ਮੇਰੀ ਬਾਡੀ ਪਹਿਲੇ ਮਸਲੀ ਆ, ਤਾਂ ਬਹੁਤ ਲੀਨ ਹੋ ਜਾਂਦੀ। ਹਾਂਜੀ, ਤਾਂ ਇਸ ਕਰਕੇ ਕਾਫੀ ਮਸਲ ਦੀਦੇ ਉਸ ਫੋਟੋ ਵਿੱਚ। ਹਾਂਜੀ
ਜੀ, ਤੇ ਕੋਸ਼ਿਸ਼ ਕਰਾਂਗੇ ਅਸੀਂ ਉਹ ਤਸਵੀਰਾਂ ਆਪਣੇ ਆਰਟੀਕਲ ਵਿੱਚ ਫੇਸਬੁੱਕ ਤੇ ਵੀ ਸਾਂਝੀਆਂ ਕਰਨ ਦੀ। ਤੇ ਤੁਹਾਡੇ ਪਰਿਵਾਰ ਵਿੱਚ ਵੀ ਕੋਈ ਫਿਰ ਕਬੱਡੀ ਨਾਲ ਜਾਂ ਕਿਸੇ ਹੋਰ ਖੇਡ ਨਾਲ ਜੋੜ ਜੁੜੁੱਤ ਹੈ?
ਹਾਂਜੀ, ਆਪਾਂ ਜੀ ਪਹਿਲਾਂ ਤਾਂ ਸਿੰਘ ਸਭਾ ਨਾਲ ਜੁੜੇ ਹਾਂ। ਮੇਰਾ ਭਣੋਈਆ ਕਬੱਡੀ ਖੇਡਦਾ ਸੀ ਸੁਰਿੰਦਰ, ਤਾਂ ਉਹਨਾਂ ਨੂੰ ਦੇਖ ਕੇ, ਜਿੱਦਾਂ ਹੁਣ ਮੇਰੇ 3 ਲੜਕੇ ਕਬੱਡੀ ਖੇਡਦੇ ਆ, ਆਪਾਂ ਇਧਰਲੀ ਟੀਮ ਬਣਾਈ ਆ ਬ੍ਰਿਮ ਬੈਂਕ ਲਾਇਨਸ ਕਬੱਡੀ ਕਲੱਬ, ਤਾਂ ਉਹਦੇ ਵਿੱਚ ਮੈਂ ਕੋਸ਼ਿਸ਼ ਕਰਦਾ ਕਿ ਇਧਰਲੇ ਨਿਆਣਿਆਂ ਨੂੰ ਖਿਲਾਉਣਾ। ਹਾਂਜੀ, ਪ੍ਰਾਇਓਰਟੀ ਉਹਨਾਂ ਦੇਣੀ ਆ ਜੀ।
ਸੋ ਕੋਚਿੰਗ ਵੀ ਦਿੰਦੇ ਹੋ?
ਹਾਂਜੀ, ਕਬੱਡੀ ਦੀ ਕੋਚਿੰਗ ਦਿੰਦੇ ਆ, ਹੁਣ ਕਰੋਨਾ ਕਰਕੇ ਡਾਊਨ ਹੋਇਆ, ਆਪਾਂ ਕਦੇ ਮਿਸ਼ਨ ਕੀਤੀ ਟ੍ਰੇਨਿੰਗ, ਹਰ ਸੰਡੇ ਅਸੀਂ ਟ੍ਰੇਨਿੰਗ ਕਰਦੇ ਹਾਂ ਜੀ।
ਤੇ ਆਪਦੀ ਵਰਜਿਸ਼ ਬਾਰੇ ਥੋੜਾ ਜਿਹਾ ਦੱਸੋ, ਦਿਹਾੜੀ ਦੇ ਫਿਰ ਘੰਟਾ, 2 ਘੰਟੇ, 3 ਘੰਟੇ, ਕਿਸ ਕਿਸਮ ਦਾ ਕਿੰਨਾ ਸਮਾਂ ਲਾਉਂਦੇ ਹੋ?
ਹਾਂਜੀ, ਮੈਂ ਮੇਰਾ ਜਿਹੜਾ ਵਰਕਆਊਟ ਹੈ ਜੀ, ਮੈਂ 45 ਮਿੰਟ ਐਕਸਰਸਾਈਜ਼ ਕਰਦਾ ਹਾਂ, 45 ਮਿੰਟਸ ਏਵਰੀ ਡੇ, ਤਾਂ ਮੈਂ ਕਰਦਾ 6 ਦਿਨ, ਇੱਕ ਦਿਨ ਮੈਂ ਆਫ ਲੈਂਦਾ, 3 ਦਿਨ ਮੈਂ ਔਨ ਕਰਦਾ, 1 ਦਿਨ ਆਫ ਲੈਂਦਾ, 3 ਦਿਨ ਔਨ ਤੇ 1 ਦਿਨ ਆਫ। ਹਾਂਜੀ, 45 ਮਿੰਟ ਦਾ ਮੇਰਾ ਵਰਕਆਊਟ ਆ।
ਅਤੇ ਪੰਜਾਬੀ ਜਦੋਂ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਰਦਾ ਸੀ, ਜਦੋਂ 40-50 ਟੱਪ ਜਾਂਦੇ ਆ ਤਾਂ ਹੋਰ ਜ਼ਿਆਦਾ ਅਵੇਸਲੇ ਹੋ ਜਾਂਦੇ ਆ, ਜੇ ਉਹਨਾਂ ਨੂੰ ਕੋਈ ਜਾਗ ਲਾਉਣਾ ਹੋਵੇ, ਉਹਨਾਂ ਨੂੰ ਕੋਈ ਗੱਲ ਕਹਿਣੀ ਹੋਵੇ, ਤਾਂ ਤੁਹਾਡੇ ਦਿਲ ਦਿਮਾਗ 'ਚ ਕੀ ਆਉਂਦੀ ਪਹਿਲੀ ਗੱਲ?
ਜਦੋਂ ਜੀ ਤੁਸੀਂ 45-50 ਦੇ ਨੇੜੇ ਪਹੁੰਚਦੇ ਆ ਨਾ, ਤਾਂ ਕਾਫੀ ਜਿੱਦਾਂ ਬਿਮਾਰੀਆਂ ਬੰਦਿਆਂ ਨੂੰ ਸ਼ੁਰੂ ਹੋਣੀਆਂ, ਡਾਇਬਿਟੀ, ਕੋਲੈਸਟਰੋ, ਕੁਛ ਵੀ, 40 ਤੋਂ ਬਾਅਦ ਬਹੁਤ ਜ਼ਰੂਰੀ ਆ ਤੁਹਾਨੂੰ ਕਾਰਡੀਓ ਕਰਨਾ। ਜਿੱਦਾਂ ਮੈਂ ਕਹਿੰਦਾ ਕਿ ਜਿੱਦਾਂ ਤੁਸੀਂ ਨਾ ਹਫ਼ਤੇ ਦੇ ਵਿੱਚ 5 ਦਿਨ ਤੁਹਾਨੂੰ ਲਾਜ਼ਮੀ ਤੁਰਨਾ ਚਾਹੀਦਾ, 35 ਮਿੰਟ ਦੀ ਵੋਕ, ਤਾਂ ਜਿਹੜਾ ਤੁਹਾਡਾ 6ਵਾਂ ਦਿਨ ਆ ਨਾ, ਉਹਦੇ ਵਿੱਚ ਤੁਸੀਂ ਇੱਕ ਥੋੜ੍ਹਾ ਜਿਹਾ ਫਾਸਟ ਵਾਕਿੰਗ ਦਾ ਸੈਸ਼ਨ ਲੈਣਾ, ਕਿਉਂਕਿ ਤੁਸੀਂ ਆਪਣੇ ਹਾਰਟ ਨੂੰ ਕਾਫ਼ੀ ਤੇਜ਼ ਕਰਨਾ, ਤਾਂ ਇਹ ਇਹ 5 ਦਿਨ ਦੀ ਐਕਸਰਸਾਈਜ਼ ਹੈ, ਬਾਹਲੀ ਨਹੀਂ ਹੈਗੀ, 35 ਮਿੰਟ ਬੰਦਾ ਕੱਢ ਹੀ ਲੈਂਦਾ, ਇਹ ਬਹੁਤ ਜ਼ਰੂਰੀ ਹੈ ਜੀ 40 ਸਾਲ ਤੋਂ ਬਾਅਦ
ਜੀ। ਅਤੇ ਥੋੜ੍ਹਾ ਜਿਹਾ ਦੱਸੋਗੇ ਕਿ ਇੱਥੇ ਕੰਮ ਕਾਰ ਤੁਸੀਂ ਕੀ ਕਰਦੇ ਹੋ?
ਮੈਂ ਯਾਰਾ ਟਰਾਮ ਲਈ ਟਰਾਮ ਚਲਾਉਂਦਾ, ਤਾਂ ਮੈਂ ਪਿਛਲੇ 32 ਸਾਲ ਤੋਂ ਟਰਾਮ ਚਲਾ ਰਿਹਾ ਇੱਥੇ ਆਪਣੇ ਮੁਨੀਪੁਰ ਵਿੱਚ, ਸਟੇਸ਼ਨ ਟਰਾਮ ਡਿਪੋ। ਹਾਂਜੀ, ਉਹ ਬਸ ਜੋਬ ਇੱਕ ਥਾਂ ਟੈਕ ਕੇ ਬਸ ਉੱਥੇ ਟਿਕੇ ਹੋ। ਹਾਂਜੀ।
ਅਤੇ ਰਿਹਾਇਸ਼ ਕਿੱਥੇ ਇੱਥੇ?
ਅਸੀਂ ਰਹਿੰਦੇ ਜੀ ਕੀਲਰ ਡੋਨ।
ਕੋਈ ਬਜ਼ੁਰਗਾਂ ਲਈ ਕੋਈ ਸੁਨੇਹਾ, ਜਿਹੜੇ ਥੋੜ੍ਹਾ ਬਹੁਤਾ ਸੈਰ ਸਪਾਟਾ ਤਾਂ ਕਰ ਹੀ ਲੈਂਦੇ ਆ ਪਰ ਤੁਹਾਡੇ ਵਾਂਗੂ ਮਿਹਨਤ ਤਾਂ ਨਹੀਂ ਮਾਰ ਸਕਦੇ?
ਹਾਂਜੀ, ਬਜ਼ੁਰਗਾਂ ਲਈ ਮੈਂ ਇਹ ਕਹਿੰਦਾ ਕਿ ਤੁਸੀਂ ਹੈ ਨਾ, ਜੇ ਤੁਹਾਨੂੰ ਨਹੀਂ ਤੁਰ ਹੁੰਦਾ ਤੁਸੀਂ ਐਕਸਰਸਾਈਜ਼ ਬਾਈਕ ਲੈ ਲਓ। ਮੇਰੇ ਖਿਆਲ ਵਿੱਚ ਸਭ ਤੋਂ ਵਧੀਆ ਬਜ਼ੁਰਗਾਂ ਲਈ ਐਕਸਰਸਾਈਜ਼ ਬਾਈਕ ਜਿਹੜੀ ਇਹ ਆ, ਕਿਉਂਕਿ ਜੇ ਤੁਹਾਡੇ ਗੋਡੇ ਵੀ ਦੁਖਦੇ ਉਹ ਵੀ ਠੀਕ ਹੋਣ ਲੱਗ ਪੈਂਦੇ ਆ, ਜੇ ਤੁਸੀਂ ਨਾ ਟ੍ਰੈਡਮਿਲ ਤੇ ਦੁਖਦੇ ਆ ਤੁਰਦੇ ਉਹਨਾਂ ਸਮਝ ਕੇ ਝਟਕੇ ਪੈਣ ਨਾਲ ਗੋਡੇ ਜ਼ਿਆਦਾ ਦੁਖਣ ਲੱਗ ਪੈਂਦੇ ਆ, ਤਾਂ ਬਾਹਰ ਵੀ ਕਈ ਵਾਰੀ ਦੁਖਣ ਲੱਗ ਪੈਂਦੇ ਆ ਨਾ। ਜੇ ਤੁਸੀਂ ਐਕਸਰਸਾਈਜ਼ ਬਾਈਕ ਲੈ ਲੈਂਦੇ ਆ, ਜੇ ਤੁਸੀਂ 15-20 ਮਿੰਟ ਉਸ ਸਾਈਕਲ ਚਲਾ ਲੈਂਦੇ ਆ, ਉਹ ਵਾਕਿੰਗ ਨਾਲੋਂ ਵੀ ਜ਼ਿਆਦਾ ਵਧੀਆ ਆ। ਭਾਵੇਂ ਮੀਂਹ ਪਵੇ ਕੁਛ ਹੋਵੇ ਤੁਸੀਂ ਅੰਦਰ ਕਰ ਲੈਣਾ, ਭਾਵੇਂ ਟੀਵੀ ਲਾ ਲਓ, ਹਨਾ, ਤਾਂ ਉਹ ਸਭ ਤੋਂ ਵਧੀਆ ਮੇਰੇ ਖਿਆਲ ਐਕਸਰਸਾਈਜ਼ ਸਿਆਣਿਆਂ ਲਈ ਉਹ ਵਧੀਆ ਨੇ।
ਲੋਕਾਂ ਨੇ ਤਾਂ ਟ੍ਰੈਡਮਿਲ ਤੌਲੀਏ ਟੰਗਣ ਨੂੰ ਲਾਈ ਹੋਈ ਅੱਜ ਕੱਲ੍ਹ।
ਹਾਂਜੀ, ਟ੍ਰੈਡਮਿਲ ਹਾਂਜੀ, ਟ੍ਰੈਡਮਿਲ ਤੇ ਜ਼ਿਆਦਾ ਕੱਪੜੇ ਟੰਗਦੇ ਆ, ਲੈ ਕੇ ਰੱਖ ਲੈਂਦੇ, ਪਰ ਥੋੜਾ ਚਿਰ ਸ਼ੌਂਕ ਹੁੰਦਾ। ਪਰ ਪੱਕਾ ਹੀ ਬੰਦਾ ਧਾਰ ਲਵੇ ਕਿ ਮੈਂ ਰੋਜ਼ ਆਪਣਾ ਕਾਰਡੀਓ ਕਰਨਾ ਹੀ ਆ, ਕਰਕੇ ਕੋਲੈਸਟ੍ਰੋਲ ਜਿਹੜਾ ਵੱਧਦਾ ਹੈ ਨਾ, ਇਹ ਤੁਹਾਨੂੰ ਜ਼ਰੂਰ ਬਲੱਡ ਟੈਸਟ ਕਰਾਉਣਾ ਚਾਹੀਦਾ ਸਾਲ ਬਾਅਦ ਸਿਆਣਿਆਂ ਨੂੰ, ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਅੰਦਰ ਕੀ ਹੋ ਰਿਹਾ। ਹਾਂਜੀ, ਕਰਕੇ ਆਪਣੇ ਹਾਰਟ ਅਟੈਕ ਹੋਇਆ ਜਾਂ ਸਟ੍ਰੋਕ ਹੋਇਆ, ਇਹ ਕੋਲੈਸਟ੍ਰੋਲ ਦੇ ਨਾਲ ਹੀ ਸ਼ੁਰੂਆਤ ਹੁੰਦੀ ਹੈ ਇਹਦੀ, ਤਾਂ ਇਹ ਬਹੁਤ ਜ਼ਰੂਰੀ ਹੈ ਆਪਣੇ 40 ਸਾਲ ਤੋਂ ਬਾਅਦ ਜੀ। ਹਾਂਜੀ।
ਅਤੇ ਮੈਂ ਆਪਣੇ ਸੁਣਨ ਵਾਲਿਆਂ ਦੀ ਜਾਣਕਾਰੀ ਹੇਤੇ ਵੀ ਦੱਸਦੇ ਹਾਂ ਕਿ ਪਾਂਗਲੀ ਸਾਹਿਬ ਕੋਈ ਮਾਹਰ ਨਹੀਂ ਹੈਗੇ, ਪਰ ਉਹ ਜੋ ਆਪਾਂ ਨੂੰ ਗੱਲਾਂ ਬਾਤਾਂ ਦੱਸ ਰਹੇ ਉਹ ਆਪਣੇ ਨਿੱਜੀ ਤਜਰਬਿਆਂ ਦੇ ਆਧਾਰ 'ਤੇ ਆ। ਇਸ ਲਈ ਜੇ ਕਿਸੇ ਨੇ ਮਾਹਰਾਨਾ ਸਲਾਹ ਲੈਣੀ ਆ ਤਾਂ ਉਹ ਆਪਣੇ ਕਿਸੇ ਫਿਟਨੈਸ ਇੰਸਟ੍ਰਕਟਰ ਤੋਂ ਲੈ ਸਕਦਾ ਜਾਂ ਆਪਣੇ GP ਨਾਲ ਵੀ ਸਲਾਹ ਕਰ ਸਕਦਾ, ਡਾਈਟੀਸ਼ੀਅਨ ਜਾਂ ਇਸ ਕਿਸਮ ਦੇ ਰੋਲ 'ਚ ਬੜੇ ਲੋਕ ਹੈਗੇ ਆ। ਅਤੇ ਪਾਂਗਲੀ ਸਾਹਿਬ, ਮੈਂ ਪੁੱਛਣਾ ਚਾਹੁੰਦਾ ਕਿ ਲੋਕ ਆਪਣੇ ਬੱਚਿਆਂ ਨੂੰ ਕਿੱਦਾਂ ਪ੍ਰੇਰਣਾ ਦੇਣ ਕਿ ਆਓ ਵੀ ਗਰਾਊਂਡ ਚੱਲੀਏ, ਚੱਲ ਵੀ ਚੱਲ, ਕਿਉਂਕਿ ਸਾਰੀ ਦੁਨੀਆ ਅੱਜ ਕੱਲ੍ਹ ਮੈਂ ਦੇਖਦਾ ਟੈਲੀਵਿਜ਼ਨ ਦੁਆਲੇ, ਵੀਡੀਓ ਗੇਮਾਂ ਦੁਆਲੇ ਹੋਈ ਹੋਈ ਆ, ਜੇ ਖਾਸ ਤੌਰ 'ਤੇ ਬੱਚੇ ਜਾਂ ਆਪਾਂ ਟੀਨੇਜਰਸ ਦੀ ਗੱਲ ਕਰਨੀ ਹੋਵੇ, ਜਾ ਕਿਵੇਂ ਲਾਈਏ ਉਹਨਾਂ ਨੂੰ, ਉੱਧਰ ਤੋਰੀਏ ਕਿਵੇਂ?
ਉਹਨਾਂ ਨੂੰ ਤੋਰਨ ਲਈ ਜੀ ਇੱਕ ਬੰਦਾ ਚਾਹੀਦਾ, ਮੈਂ ਹੈਗਾ, ਮੈਂ ਇੱਥੇ ਹਰ ਇੱਕ ਨੂੰ ਕਿਹਾ ਕਿ ਮੇਰਾ ਜਿਮ ਘਰ ਬਣਿਆ ਆ, 24 ਆਵਰ ਜਿਹੜਾ ਵੀ ਨਿਆਣਾ ਮੇਰੇ ਕੋਲ ਆ ਕੇ ਐਕਸਰਸਾਈਜ਼ ਕਰ ਸਕਦਾ। ਮੇਰੇ ਨਿਆਣੇ ਖੇਡਣ ਦੇ ਨਾਲ ਹੋਰ ਵੀ ਗਾਹਾਂ ਨਿਆਣੇ ਤੁਰ ਪਏ, ਵੱਡਾ ਗਰੁੱਪ ਬਣ ਜਾਂਦਾ। ਇੱਕ ਤੁਹਾਨੂੰ ਲੀਡਰ ਚਾਹੀਦਾ ਬੰਦਾ, ਜਿਹੜਾ ਨਿਆਣਿਆਂ ਨੂੰ ਪੱਕਾ ਹੀ ਕਹਿ ਦੇਵੇ ਮੈਂ ਇਕੱਠੇ ਕਰਨੇ ਆ, ਨਿਆਣਿਆਂ ਨੂੰ ਟ੍ਰੇਨਿੰਗ ਕਰਾਓ, ਉਸ ਤੋਂ ਬਾਅਦ ਉਹਨਾਂ ਨੂੰ ਖਿਲਾਓ ਪਿਲਾਓ, ਮਨੋਹ ਜਵਾਲ ਦਿਓ, ਕਿਤੇ ਬਾਲ ਦਿਓ, ਨਿਆਣਾ ਆਟੋਮੈਟਿਕਲੀ ਆਉਣ ਲੱਗ ਪੈਂਦਾ ਗਰਾਊਂਡ ਵਿੱਚ, ਜਦੋਂ ਨਿਆਣੇ ਦੇ ਨਾਲ ਇਕੱਠੇ ਖੇਡਦੇ ਆ, ਅੱਜ ਬਾਅਦ 'ਚ ਇੰਜੋਏ ਕਰਦੇ ਨਾ, ਉਹਨਾਂ ਨੂੰ ਫਿਰ ਸ਼ੌਂਕ ਪੈ ਜਾਂਦਾ ਹੌਲੀ ਹੌਲੀ, ਸ਼ੁਰੂਆਤ ਥੋੜ੍ਹੀ ਔਖੀ ਹੁੰਦੀ ਆ, ਫਿਰ ਗਰੁੱਪ ਬਣ ਜਾਂਦਾ ਵੱਡਾ। ਹਾਂਜੀ
ਜੀ। ਅਤੇ ਹੁਣ ਖੁਰਾਕ ਦੀ ਵੀ ਤੁਸੀਂ ਗੱਲ ਕੀਤੀ ਹੋਈ ਆ, ਅਤੇ ਖੁਰਾਕ ਵਿੱਚ ਕੀ ਲਿਆ ਜਾ ਸਕਦਾ, ਕੀ ਖਾਧਾ ਜਾ ਸਕਦਾ? ਵੈਸੇ ਤਾਂ ਇਹ ਡਾਈਟੀਸ਼ੀਅਨ ਨੂੰ ਲੈ ਕੇ ਇੱਕ ਬਹੁਤ ਵੱਡਾ ਸਬਜੈਕਟ ਆ, ਪਰ ਜਾਂਦੇ ਜਾਂਦੇ ਆਪਾਂ ਜੇ ਇਹਦੇ 'ਤੇ ਵੀ ਇੱਕ ਗੱਲ ਕਰ ਲਈਏ, ਇਸ ਡਾਈਟ ਦਾ, ਖਾਣ ਖੁਰਾਕ ਦਾ ਕੀ ਰੋਲ ਦੇਖਦੇ ਹੋ ਜੋ ਤੁਸੀਂ ਆਪਣੀ ਜ਼ਿੰਦਗੀ 'ਚ ਹੰਢਾਇਆ ਪਰਤਿਆ?
ਜਿਹੜਾ ਨਾ ਆਪਣਾ ਖਾਣ ਦਾ ਪੰਜਾਬੀਆਂ ਦਾ ਆ, ਬਸ ਆਪਾਂ ਇੱਕੋ ਹੀ ਗਲਤੀ ਕਰਦੇ, ਜਿਹੜਾ ਆਪਾਂ ਰਾਤ ਨੂੰ ਲੇਟ ਖਾਂਦੇ ਹਾਂ, ਜਿਹੜਾ ਨਾ ਰਾਤ ਦਾ ਖਾਣਾ ਉਹ ਆਪਾਂ ਨੂੰ ਸਮੋਲ ਸ਼ੋਰਟ ਸਮੋਲ ਰੱਖਣਾ ਪੈਣਾ, ਬ੍ਰੇਕਫਾਸਟ ਵੱਡਾ ਰੱਖਣਾ ਪੈਣਾ। ਜਿੱਦਾਂ ਜੇ ਤੁਸੀਂ 3-4 ਰੋਟੀਆਂ ਖਾ ਲਈਆਂ, ਬਾਅਦ ਵਿੱਚ ਘੰਟੇ ਬਾਅਦ ਸੌਂ ਗਏ, ਉਹ ਵਧੀਆ ਨਹੀਂ ਹੈਗਾ। ਤੁਸੀਂ ਅਰਲੀ ਖਾ ਲਓ, ਰੋਟੀ ਘੱਟ ਖਾ ਲਓ, ਦਾਲ ਵਧੀਆ ਹੁੰਦੀ ਆ। ਤਾਂ ਆਪਣੇ ਪੰਜਾਬੀਆਂ ਦੇ ਬਸ ਇਹੀ ਆ ਕਿ ਛੇਤੀ ਆਖਰੀ ਵੱਡਾ ਮੀਲ ਕਰਕੇ ਸੌਂ ਜਾਣਾ, ਉਹਦੇ ਕਾਰਬੋਹਾਈਡਰੇਟ ਵੱਧ ਜਾਂਦੇ ਆ, ਇਸ ਕਰਕੇ ਤਾਂ ਮੋਟਾਪਾ ਚੜ ਜਾਂਦਾ ਸਰੀਰ 'ਤੇ। ਹਾਂਜੀ
ਜੀ। ਖਾਸ ਤੌਰ 'ਤੇ ਕਿਉਂਕਿ ਡਰਾਈਵਰ ਭਾਈਚਾਰੇ ਨਾਲ ਸੰਬੰਧਿਤ ਬੜੇ ਲੋਕ ਨੇ, ਉਹਨਾਂ ਦਾ ਤਾਂ ਕੰਮ ਹੀ ਵਿਚਾਰਿਆਂ ਦਾ 12-12 ਘੰਟੇ ਲੰਬੀਆਂ ਸ਼ਿਫਟਾਂ 'ਚ ਬੈਠਣਾ ਹੁੰਦਾ, ਇਸ ਲਈ ਉਹ ਅਕਸਰ ਸ਼ਿਕਾਇਤ ਕਰਦੇ ਆ ਵੀ ਢਿੱਡ ਦਾ ਘੇਰਾ ਕਾਫੀ ਵਧੀ ਜਾਂਦਾ।
ਹਾਂਜੀ, ਜਦੋਂ ਹੈ ਨਾ ਤੁਸੀਂ ਰੋਟੀ ਖਾ ਲਈ, ਉਸ ਤੋਂ ਬਾਅਦ ਤੁਸੀਂ ਹੈ ਨਾ ਭਾਵੇਂ 5 ਜਾਂ 7 ਮਿੰਟ ਦੀ ਵਾਕਿੰਗ ਜ਼ਰੂਰ ਕਰੋ, ਜੇ ਤੁਹਾਡੇ ਪੌੜੀਆਂ ਹੈਗੀਆਂ ਘਰ ਪੌੜੀਆਂ ਚੜ ਲਓ, ਕਰਕੇ ਨਾ ਜਿਹੜੇ 10 ਮਿੰਟ ਆ ਉਹ ਬਹੁਤ ਜ਼ਿਆਦਾ ਹੈਲਪ ਕਰ ਦਿੰਦੇ ਆ, ਤੁਹਾਡਾ ਫੂਡ ਡਾਈਜੈਸਟ ਹੋ ਜਾਂਦਾ ਹੈ ਨਾ। ਕਰਕੇ ਪਹਿਲਾਂ ਤੁਸੀਂ ਆਪਣਾ ਕਾਰਡੀਓ ਕੀਤੇ 30 ਮਿੰਟ, 30-35 ਮਿੰਟ, ਜੇ 5-7 ਮਿੰਟ ਹੋਰ ਲਾ ਲਓ, ਯਾਨੀ ਕਿ ਉਹਦੇ ਨਾਲ ਫਿਰ ਥੋੜ੍ਹਾ ਥੋੜ੍ਹਾ ਫਰਕ ਪੈ ਜਾਂਦਾ। ਹਾਂਜੀ
ਜੀ। ਪਾਂਗਲੀ ਸਾਹਿਬ, ਬਹੁਤ ਮਿਹਰਬਾਨੀ ਹੈ, ਛੋਟੀਆਂ ਛੋਟੀਆਂ ਗੱਲਾਂ, ਛੋਟੇ ਛੋਟੇ ਨੁਕਤੇ ਆ ਜਿਨ੍ਹਾਂ ਨੂੰ ਅਸੀਂ ਅਗਰ ਜ਼ਿੰਦਗੀ 'ਚ ਅਪਣਾ ਲਈਏ ਤਾਂ ਜ਼ਿੰਦਗੀ ਬਿਹਤਰ ਹੋ ਸਕਦੀ ਆ। ਬਾਕੀ ਕਈ ਵਾਰ ਹੁੰਦਾ ਜਿਹੜੀਆਂ ਮਾਹਰਾਨਾ ਸਲਾਹਾਂ ਹੁੰਦੀਆਂ, ਕਈ ਵਾਰ ਉਹ ਭਾਰੀਆਂ ਭਾਰੀਆਂ ਲੱਗਦੀਆਂ, ਪਰ ਤੁਸੀਂ ਜਿਵੇਂ ਹੁਣ ਹਲਕੇ ਫੁਲਕੇ ਅੰਦਾਜ਼ 'ਚ ਕਾਫੀ ਸਾਰੀਆਂ ਗੱਲਾਂ ਇੱਕੋ ਹੀ ਸਾਹ ਆਪਣੀ ਜ਼ਿੰਦਗੀ ਦੇ ਤਜਰਬੇ ਦੇ ਆਧਾਰ 'ਤੇ ਸਾਨੂੰ ਦੱਸੀਆਂ, ਉਹਦੇ ਲਈ ਸਮਾਂ ਦੇਣ ਲਈ ਬੜੀ ਮਿਹਰਬਾਨੀ ਤੁਹਾਡੀ।
ਹਾਂਜੀ, ਬਹੁਤ ਬਹੁਤ ਧੰਨਵਾਦ ਇੰਦਰਪ੍ਰੀਤ, ਤਾਂ ਸਾਰੇ ਸਰੋਤਿਆਂ ਨੂੰ SBS ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ
ਜੀ, ਧੰਨਵਾਦ। You with SBS Radio.